ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜ਼ਿੰਦਗੀ ਦੇ ਰਾਹਾਂ 'ਤੇ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ 3, ਹਰੀਪੁਰ, ਸੰਮਤ 1893 ਤੱਕ। ਹਰੀਪੁਰ ਹਜ਼ਾਰੇ ਜ਼ਿਲ੍ਹੇ ਦੀ ਇੱਕ ਅੰਗਰੇਜ਼ੀ ਤਹਿਸੀਲ ਹੈ। ਮਾਲੀਆ ਇਕੱਤਰ ਕਰਨ ਵਾਲੇ ਛੋਟੇ ਅਫਸਰ ਤਹਿਸੀਲਦਾਰ ਦਾ ਸਦਰ ਦਫ਼ਤਰ, ਉਦੋਂ ਇੱਥੇ ਇੱਕ ਅੰਗਰੇਜ਼ੀ ਮਿਡਲ ਸਕੂਲ ਆਉਂਦਾ ਸੀ। ਅਸੀਂ ਇੱਕ ਕੱਚੇ ਘਰ ਵਿੱਚ ਰਹਿੰਦੇ ਸਾਂ, ਜਿਹਦਾ ਵਿਹੜਾ ਕਿੰਨੇ ਹੋਰ ਟੱਬਰਾਂ ਨਾਲ ਸਾਂਝਾ ਹੁੰਦਾ ਸੀ। ਇਸ ਤਰ੍ਹਾਂ ਇਕੱਠੇ ਰਹਿਣਾ ਚੋਰਾਂ ਡਾਕੂਆਂ ਦੇ ਖਿਲਾਫ ਲੋੜੀਂਦਾ ਸੀ, ਖਾਸ ਕਰ ਜਦੋਂ ਮਹੀਨੇ ਦੇ ਬਹੁਤੇ ਦਿਨ ਮੇਰੇ ਪਿਤਾ ਬਾਹਰ ਦੌਰੇ 'ਤੇ ਰਹਿੰਦੇ ਸਨ। ਸਾਡੀ ਮਾਂ ਰੋਟੀ ਪਕਾਉਂਦੀ ਸੀ ਅਤੇ ਅਸੀਂ ਬੱਚੇ ਉਹਦੇ ਚੁੱਲ੍ਹੇ ਦੁਆਲੇ ਬੈਠੇ ਵੇਲੀਆਂ ਮਾਰਦੇ ਅਤੇ ਉਹਦੀਆਂ ਪੱਕੀਆਂ ਖਾਂਦੇ ਅਤੇ ਗੱਲੇ ਗੱਲੇ ਹੱਸਦੇ ਸਾਂ। ਸਾਡਾ ਕੋਈ ਨੌਕਰ ਨਹੀਂ ਸੀ ਹੁੰਦਾ, ਸਾਡਾ ਕੰਮ ਆ ਇੱਕ ਮਹਿਰਾ ਹਿੰਦੂ ਪਾਣੀ ਭਰਨ ਵਾਲਾ, ਸਜਰੇ ਪਾਣੀ ਨਾਲ ਸਾਡੇ ਘੜੇ ਭਰ ਜਾਂਦਾ ਅਤੇ ਦੋ ਵਾਰੀ ਦਿਨ ਵਿੱਚ ਆ ਕੇ ਸਾਡੇ ਪਿੱਤਲ ਅਤੇ ਕਹਿਣ ਦੇ ਹਿੰਦ ਕੇ ਭਾਂਡੇ ਮਾਂਝ ਜਾਂਦਾ। ਹਰੀਪੁਰ ਦੀ ਸੋਹਣੀ ਹਰੀ ਮੰਡੀ ਵਿੱਚ ਤਨੋਲ ਅਤੇ ਖਾਨਪੁਰ ਅਤੇ ਅੰਗਰੇਜ਼ੀ ਇਲਾਕੇ ਤੋਂ ਬਾਹਰਲੀ ਆਮਦ ਸਰਹੱਦ ਦੇ ਪਿੰਡਾਂ ਤੋਂ ਵੀ ਲੋਕ ਹਰ ਕਿਸਮ ਦਾ ਸੌਦਾ ਖਰੀਦਣ ਅਤੇ ਵੇਚਣ ਆਉਂਦੇ। ਹਰੀਪੁਰ ਦੇ ਵਿੱਚ ਆਉਂਦਾ ਅਨਾਜ, ਗੁੜ, ਉੱਨ ਅਤੇ ਘਿਓ ਅਤੇ ਹਰੀਪੁਰੋਂ ਬਾਹਰ ਜਾਂਦਾ ਲੂਣ, ਕੱਪੜਾ, ਰੰਗ ਅਤੇ ਟੂਮ ਛੱਲੇ ਅਤੇ ਖਿਡੌਣੇ। ਦੌਰ ਨਦੀ ਵਿੱਚੋਂ ਕੱਢੀਆਂ ਨਿੱਕੀਆਂ ਸੋਹਣੀਆਂ ਨਹਿਰਾਂ ਨਗਰ ਦੁਆਲੇ ਵਗਦੀਆਂ। ਹਰੀਪੁਰ ਦੀਆਂ ਹੱਦਾਂ ਚੰਬੇ ਦੇ ਫੁੱਲਾਂ, ਗਾਚੇ, ਆਲੂ ਬੁਖਾਰੇ, ਖੁਰਮਾਨੀਆਂ, ਅੰਬਾਂ ਅਤੇ ਸ਼ਹਿਤੂਤਾਂ ਦੇ ਬਾਗਾਂ ਨਾਲ ਸਜੀਆਂ ਹੋਈਆਂ ਨੇ। ਬਾਗਾਂ ਦੀਆਂ ਠੰਡੀਆਂ ਛਾਵਾਂ 'ਤੇ ਵਗਦੀਆਂ ਨਹਿਰਾਂ ਤਪਦੇ ਹੁਨਾਲੇ ਵਿੱਚ ਹਰੀਪੁਰ ਨੂੰ ਗਰੀਬ ਮਨੁੱਖ ਦਾ ਬਹਿਸ਼ਤ ਬਣਾ ਦਿੰਦੀਆਂ ਹਨ। ਬਾਗਾਂ ਦੇ ਇਸ ਛਲਾਵੇਂ ਨਗਰ ਵਿੱਚ ਮੈਂ ਖੁਦ ਚੰਗੇ ਨਕਸ਼ਾਂ 'ਤੇ ਜਿਉਂਦੇ ਰੰਗ ਵਾਲਾ ਇੱਕ ਬਾਗ ਸਾਂ ਅਤੇ ਹਰ ਕੋਈ ਜਜ਼ਬੇ ਦਾ ਆਪ ਮੁਹਾਰਾ ਨਿੱਗ ਮੈਨੂੰ ਦਿੰਦਾ ਸੀ। ਪੰਸਾਰੀ, ਮੇਵਾ ਫਰੋਸ਼, ਹਲਵਾਈ ਸਭ ਮੇਰਾ ਇੱਕ ਸੋਹਣੇ ਗਾਹਕ ਵਰਗਾ ਸਵਾਗਤ ਕਰਦੇ ਸਨ। ਮੇਰਾ ਖਿਆਲ ਸੀ ਉਹ ਮੇਰਾ ਤਦ ਖਾਸ ਖਿਆਲ ਰੱਖਦੇ ਸਨ ਕਿ ਮੈਂ ਕਦੇ ਝੇੜਾ ਨਹੀਂ ਸਾਂ ਪਾਉਂਦਾ ਅਤੇ ਉਹਨਾਂ ਦੀਆਂ ਚੀਜ਼ਾਂ ਦੀ ਉਹਨਾਂ ਨਾਲੋਂ ਵੀ ਵੱਧ ਕਦਰ ਕਰਦਾ ਸਾਂ। ਇੱਕ ਤਰ ਕਿਵੇਂ ਨਿਰੇਕ ਪੈਸੇ ਦੀ ਹੋ ਸਕਦੀ ਸੀ? ਕਿਵੇਂ ਅੰਗੂਰਾਂ ਦਾ ਇੱਕ ਗੁੱਛਾ ਕੀਮਤ ਵਿੱਚ ਤੜੇ ਤਾਂਬੇ ਦੇ ਪੈਸਿਆਂ ਬਰਾਬਰ ਹੋ ਸਕਦਾ ਸੀ? ਮੈਂ ਹਮੇਸ਼ਾ ਸੋਚਦਾ ਸਾਂ ਅਤੇ ਹੁਣ ਵੀ ਖਿਆਲ ਕਰਦਾ ਹਾਂ ਕਿ ਇਹ ਚੀਜ਼ਾਂ 'ਤੇ ਦੁਕਾਨਦਾਰਾਂ ਦੀ ਸੇਵਾ ਮੁੱਲੋਂ ਬਾਰੀਆਂ ਹਨ। ਚੀਜ਼ਾਂ ਅਣਮੋਲ ਹਨ। ਅਸੀਂ ਕਦੇ ਵੀ ਕਿਸੇ ਮਜ਼ਦੂਰ ਦੀ ਸਰੀਰਕ ਸ਼ਕਤੀ ਦਾ, ਜਿਹੜੀ ਉਹ ਸਾਡੀ ਸੇਵਾ ਲਈ ਹਾਜ਼ਰ ਕਰਦਾ ਹੈ, ਪੂਰਾ ਮੁੱਲ ਨਹੀਂ ਪਾ ਸਕਦੇ। ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ, ਜਦੋਂ ਮੈਂ ਹਰੀਪੁਰ ਤੋਂ ਹਮੇਸ਼ਾ ਲਈ ਜਾਣ ਲੱਗਾ, ਕਿ ਮੇਰੇ ਨਾਲ ਉਹਨਾਂ ਦਾ ਆਦਰ ਇੰਨਾ ਰੂਹਾਨੀ ਨਹੀਂ ਸੀ ਜਿੰਨਾ ਵਹਿਮੀ ਸੀ। ਉਹਨਾਂ ਮੈਨੂੰ ਦੱਸਿਆ ਕਿ ਜਿਸ ਦਿਨ ਸਵੇਰੇ ਹੀ ਮੈਂ ਉਹਨਾਂ ਨੂੰ ਬੋਣੀ ਕਰਾਉਂਦਾ ਸਾਂ, ਉਹ ਸਾਰਾ ਦਿਨ ਉਹਨਾਂ ਨੂੰ ਭਰ ਗਾਹਕੀ ਪੈਂਦੀ ਸੀ। ਇਹ ਉਹਨਾਂ ਦਾ ਪੱਕਾ ਤਜਰਬਾ ਸੀ ਅਤੇ ਉਹ ਮੇਰੇ ਨਾਲ ਆਪਣੀ ਕਿਸਮਤ ਦੇ ਚਿੰਨ੍ਹ ਵਰਗਾ ਸਲੂਕ ਕਰਦੇ ਸਨ। ਮੇਰੇ ਨਾਲੋਂ ਵਡੇਰੀ ਉਮਰ ਦੇ ਮੁੰਡੇ ਮੈਨੂੰ ਪੁਛਲਾ ਕੇ ਆਪਣੇ ਨਾਲ ਲੈ ਜਾਂਦੇ ਸਨ, ਕਿਉਂਕਿ ਉਹਨਾਂ ਨੂੰ ਮੇਰਾ ਸਾਥ ਸਵਾਦਲਾ ਲੱਗਦਾ ਸੀ ਅਤੇ ਬਿਲਕੁਲ ਨਿਗੂਣੀਆਂ ਚੀਜ਼ਾਂ ਨਾਲ ਉਹ ਮੈਨੂੰ ਮਨਾ ਲੈਂਦੇ ਸਨ। ਗੁਲਾਬ ਦੇ ਫੁੱਲਾਂ ਦੇ ਦਸਤੇ ਦਾ ਇਕਰਾਰ ਕਰ ਦਿੱਤਾ। ਗੁਲਾਬ ਮੇਰਾ ਫੁੱਲ ਹੈ, ਭਾਵੇਂ ਮੈਂ ਹਮੇਸ਼ਾ ਨਿਰੋਲ ਉਸੇ ਦਾ ਹਾਂ। ਗੁਲਾਬ ਦੇ ਫੁੱਲ ਲਈ ਮੇਰੀ ਚੇਟਕ ਇੰਨੀ ਹੈ ਕਿ ਉਹਨਾਂ ਲਈ ਖੁਸ਼ੀ ਖੁਸ਼ੀ ਬਾਗੋ ਬਾਗ ਫਿਰਦਾ ਸਾਂ ਅਤੇ ਲਗਭਗ ਇੱਕ ਜੇਤੂ ਵਾਂਗ ਘਰ ਮੁੜਦਾ ਅਤੇ ਗੁਲਾਬਾਂ ਨਾਲ ਆਪਣੇ ਕੱਚੇ ਕਮਰੇ ਨੂੰ ਸ਼ਿੰਗਾਰ ਦਿੰਦਾ ਸਾਂ। ਮੈਨੂੰ ਖੁਸ਼ੀ ਹੁੰਦੀ ਸੀ ਜਦ ਮੈਂ ਆਪਣੇ ਗੁਲਾਬਾਂ ਨੂੰ ਆਪਣੇ ਉੱਤੇ ਮੁਸਕਰਾਉਂਦੇ ਵੇਖਦਾ ਸਾਂ। ਛੋਟੇ ਪਿੱਤਲ ਕਟੋਰਿਆਂ ਵਿੱਚੋਂ, ਜਿਨ੍ਹਾਂ ਵਿੱਚ ਗਰੀਬੜੀ ਜਿਹੀ ਸਮਾਈ ਮੈਂ ਉਹਨਾਂ ਨੂੰ ਦੇ ਸਕਦਾ ਸਾਂ, ਉਹ ਮੇਰੇ ਉੱਤੇ ਜਾਦੂ ਪਾਉਂਦੇ ਤੱਕਦੇ ਸਨ। ਸਕੂਲ ਦੀ ਪ੍ਰਧਾਨਗੀ ਇੱਕ ਮੁਸਲਮਾਨ ਈਸਾਈ ਕਰਦਾ ਸੀ, ਦਰਮਿਆਨੀ ਉਮਰ ਦਾ ਆਦਮੀ ਸੀ, ਜਿਸ ਨੇ ਹੌਲੇ ਹੌਲੇ ਹੈੱਡਮਾਸਟਰ ਦੇ ਦਰਜੇ ਤੱਕ ਤਰੱਕੀ ਕਰ ਲਈ ਸੀ। ਉਹ ਲੰਮੇ ਕੱਦ ਵਾਲਾ ਮਿਲਾਪੜਾ ਸ਼ਖਸ ਸੀ ਅਤੇ ਉਸ ਵੇਲੇ ਦੇ ਨਵੇਂ ਬਣੇ ਈਸਾਈ, ਜਾਂ ਮੈਂ ਆਖਾਂ ਗਿਰਜੇ ਦੇ ਨਵੇਂ ਬਣੇ ਧਰਮੀ ਵਾਂਗ, ਉਹ ਕੱਪੜਿਆਂ ਦੀ ਬੇਦਾਗ ਸਫਾਈ ਉੱਤੇ ਬੜਾ ਜ਼ੋਰ ਦਿੰਦਾ ਸੀ। ਉਹ ਸਾਨੂੰ ਸਲਾਹ ਦਿੰਦਾ ਸੀ ਕਿ ਚੰਗਾ ਧੋਤਾ ਘਰ ਕਤਿਆ ਖੱਦਰ ਗੰਦੇ ਮਖਮਲੀ ਸੂਟ ਨਾਲੋਂ ਚੰਗੇਰਾ ਹੁੰਦਾ ਹੈ। ਅੰਗਰੇਜ਼ੀ ਤਾਲੀਮ ਲਈ ਹੋਣ ਕਰਕੇ ਉਹਨੂੰ ਵਧੀਆ ਹੋਣ ਦਾ ਅਹਿਸਾਸ ਸੀ। ਲੋਕਾਂ ਨੂੰ ਸ਼ੱਕ ਸੀ ਕਿ ਮਿਸਟਰ ਗੁਲਾਮ ਮੁਹੱਈਉਦੀਨ ਈਸਾਈ ਹੈੱਡਮਾਸਟਰ ਪਾਦਰੀਆਂ ਨਾਲ ਰਲਿਆ ਹੋਇਆ ਸੀ ਅਤੇ ਹਿੰਦੂ ਮੁੰਡਿਆਂ ਵਿੱਚ ਈਸਾਈਅਤ ਦਾ ਪ੍ਰਚਾਰ ਕਰਨ ਦੀ ਕਮਜ਼ੋਰੀ ਰੱਖਦਾ ਸੀ। ਉਹ ਮੁਸਲਮਾਨਾਂ ਕੋਲੋਂ ਡਰਦਾ ਸੀ। ਮੁਸਲਮਾਨ ਧਰਮ ਤਿਆਗ ਨੂੰ ਬਰਦਾਸ਼ਤ ਨਹੀਂ ਸਨ ਕਰਦੇ। ਉਹ ਧਰਮ ਤਿਆਗੀ ਮੁੰਡੇ ਅਤੇ ਉਹਨੂੰ ਵਰਗਲਾਉਣ ਵਾਲੇ ਦੋਹਾਂ ਨੂੰ ਕਤਲ ਕਰ ਦਿੰਦੇ। ਇਸ ਲਈ ਉਹ ਬੜਾ ਖਬਰਦਾਰ ਰਹਿੰਦਾ ਸੀ। ਇਹਨਾਂ ਸ਼ੰਕਿਆਂ ਦੀ ਪ੍ਰੋੜਤਾ ਹੋ ਗਈ ਜਦੋਂ ਸ਼ੰਕਰ ਇੱਕ ਬ੍ਰਾਹਮਣ ਮੁੰਡਾ ਹਰੀਪੁਰੋਂ ਗਾਇਬ ਹੋ ਗਿਆ। ਦੋ ਯੂਰੋਪੀਨ ਮਿਸੀ ਲੋਕ ਆਏ ਸਨ ਅਤੇ ਸ਼ੰਕਰ ਗੁਆਚ ਗਿਆ ਸੀ। ਹੈੱਡਮਾਸਟਰ ਕਈ ਵਾਰੀ ਉਹਨਾਂ ਨੂੰ ਮਿਲਣ ਗਿਆ ਸੀ। ਦੋ ਵਾਰੇ ਸ਼ੰਕਰ ਦੀ ਕੋਈ ਉਗ ਸੁਗ ਨਹੀਂ ਸੀ ਨਿਕਲੀ। ਉਹਦਾ ਬਾਬਾ ਅਤੇ ਉਹਦੀ ਮਾਂ ਰੋ ਰੋ ਅੰਨੇ ਹੋ ਗਏ ਸਨ। ਮਾਪਿਆਂ ਨੂੰ ਵੱਡਾ ਦੁੱਖ ਹੁੰਦਾ ਹੈ ਜਦੋਂ ਉਹਨਾਂ ਦੇ ਜੀਉਂਦਿਆਂ ਉਹਨਾਂ ਦੇ ਬੱਚੇ ਅਹਿਮ ਕਰ ਲੈਣ। ਜਦੋਂ ਸ਼ੰਕਰ ਜਵਾਨ ਹੋ ਗਿਆ ਅਤੇ ਕਚਹਿਰੀ ਵਿੱਚ ਖੜੋ ਕੇ ਕਾਨੂੰਨ ਅਨੁਸਾਰ ਇਹ ਆਖਣ ਦੇ ਯੋਗ ਹੋ ਗਿਆ ਕਿ ਉਸਨੇ ਆਪਣੀ ਆਜ਼ਾਦ ਮਰਜ਼ੀ ਨਾਲ ਈਸਾਈ ਮਤ ਕਬੂਲ ਕੀਤਾ ਸੀ, ਤਾਂ ਈਸਾਈ ਪਾਦਰੀ ਉਹਨੂੰ ਹਰੀਪੁਰ ਵਾਪਸ ਲੈ ਆਏ। ਉਹਨਾਂ ਸਾਰਿਆਂ ਨੇ ਮਹਿਤਾ ਕੁਲਦੀਪ ਦੇ ਬਾਗ ਵਿੱਚ ਕੈਂਪ ਲਾਇਆ। ਲੱਗੀ ਅੱਗ ਵਾਂਗ ਸ਼ੰਕਰ ਦੇ ਆਉਣ ਦੀ ਖਬਰ ਫੈਲ ਗਈ। ਜਦੋਂ ਉਹਦੇ ਸਨੇਹੀ ਸ਼ੰਕਰ ਨੂੰ ਮਿਲਣ ਗਏ ਤਾਂ ਉਹ ਸੇਲਾ ਟੋਪੀ ਅਤੇ ਅੰਗਰੇਜ਼ੀ ਪੁਸ਼ਾਕ ਵਿੱਚ ਬਾਹਰ ਆਇਆ। ਦਰਜੀ ਨੇ ਉਹਨੂੰ ਪੱਕਾ ਸਾਵਲਾ ਸਾਹਿਬ ਬਣਾ ਦਿੱਤਾ ਹੋਇਆ ਸੀ। ਇਹ ਸਾਹਿਬੀ ਅਤੇ ਸਾਹਿਬੀ ਦੀ ਹੈਂਕੜ ਸੀ, ਨਾ ਕਿ ਈਸਾਈਅਤ ਲਈ ਉਤਸ਼ਾਹ ਜਿਸਨੇ ਸ਼ੰਕਰ ਨੂੰ ਮੋਇਆ ਸੀ। ਉਹਦੇ ਭਵਿੱਖ ਜੀਵਨ ਨੇ ਈਸਾਈ ਪਾਦਰੀ ਦਾ ਦੋਸ਼ ਉਹਨਾਂ ਦੀ ਪੂਰੀ ਤਸੱਲੀ ਤੱਕ ਸਾਬਤ ਕਰ ਦਿੱਤਾ। ਮੈਨੂੰ ਉਹਦੇ ਬਰਫ਼ ਵਾਂਗ ਗੋਰੇ ਬਾਬੇ ਦੀ ਸ਼ਕਲ ਹੀ ਯਾਦ ਹੈ। ਲੰਮੀ ਚਿੱਟੀ ਦਾੜੀ, ਚਿੱਟੇ ਬੇਦਾਗ ਲੰਮੇ ਚੋਗੇ ਵਿੱਚ ਉਹ ਆਪਣੇ ਪੋਤਰੇ ਨੂੰ ਵੇਖਣ ਲਈ ਉਡੀਕਦਾ ਹੁੰਦਾ ਸੀ। ਪਾਦਰੀ ਲੋਕ ਸਭਨਾਂ ਨੂੰ ਉਡੀਕਣ ਲਈ ਮਜਬੂਰ ਰੱਖਦੇ ਸਨ, ਜਿਵੇਂ ਉਹ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਆਏ ਗਰੀਬ ਕਿਸਾਨ ਹੁੰਦੇ ਸਨ। ਇਹ ਆਮ ਖਿਆਲ ਸੀ, ਮਿਲਣ ਦਾ ਮੌਕਾ ਦੇਣ ਤੋਂ ਪਹਿਲਾਂ ਅਫਸਰ ਇਹਨਾਂ ਲੋਕਾਂ ਦਾ ਦਰਵਾਜ਼ੇ ਉੱਤੇ ਉਡੀਕਣਾ ਜ਼ਰੂਰੀ ਸਮਝਦੇ ਸਨ। ਜ਼ਰੂਰੀ ਸੀ ਕਿ ਹਰ ਅਫਸਰ ਇਹਨਾਂ ਨੂੰ ਸਹਿਮ ਵਿੱਚ ਪਾਈ ਰੱਖੇ, ਨਹੀਂ ਤਾਂ ਉਹ ਜਾਦੂ ਜਿਹੜਾ ਅਫਸਰਾਂ ਦੀ ਪਰਦੇਸੀ ਪੋਸ਼ਾਕ, ਉਹਨਾਂ ਦੇ ਰੰਗ ਅਤੇ ਉਹਨਾਂ ਦੀ ਜ਼ਿੰਦਗੀ, ਇਹਨਾਂ ਨੀਮ ਹਰਾਨੇ ਨੀਮ ਗੁਲਾਮ ਅਤੇ ਥਰ ਥਰ ਕਰਦੇ ਹਿੰਦੁਸਤਾਨੀਆਂ ਉੱਤੇ ਪਾਉਂਦੇ ਹਨ, ਝੜ ਜਾਏਗਾ। ਬੁੱਢੇ ਮਨੁੱਖ ਦੀ ਨਿਰਾਸ਼ਤਾ ਬੜੀ ਡੂੰਘੀ ਮੈਨੂੰ ਦਿਸਦੀ ਸੀ। ਜਦੋਂ ਸ਼ੰਕਰ ਬਾਹਰ ਆਉਂਦਾ, ਅੰਗਰੇਜ਼ੀ ਪਤਲੂਨ ਦੇ ਬੋਝਿਆਂ ਵਿੱਚ ਹੱਥ ਪਾਈ, ਉਹਦੇ ਸਾਹਮਣੇ ਆ ਖਲੋਂਦਾ ਸੀ ਅਤੇ ਧੋਲੇ ਸਿਰ ਵਾਲੇ ਬਜ਼ੁਰਗ ਦੇ ਅਥਰੂ ਛਮ ਛਮ ਵਗਦੇ ਹੁੰਦੇ ਸਨ ਅਤੇ ਸੂਰਜ ਡੁੱਬ ਰਿਹਾ ਹੁੰਦਾ ਸੀ। ਸ਼ੰਕਰ ਚੁੱਪ ਖੜੋ ਰਹਿੰਦਾ। ਉਹਨੂੰ ਸੋਹਣੀ ਈਸਾਈ ਅਦਾ ਦਾ ਸਬਕ ਜ਼ਰੂਰ ਦਿੱਤਾ ਹੋਇਆ ਹੁੰਦਾ ਹੋਵੇਗਾ, ਜਿਵੇਂ ਅੰਗਰੇਜ਼ ਅਫਸਰਾਂ ਨੂੰ ਬੰਬਈ ਜਹਾਜ਼ੋਂ ਉਤਰਦਿਆਂ ਹੀ ਹਿੰਦੁਸਤਾਨੀਆਂ ਨਾਨ ਗੈਰ ਅੰਗਰੇਜ਼ੀ ਸਲੂਕ ਅਤੇ ਟੋਪੀਆਂ ਵਾਲਿਆਂ ਨਾਲ ਪੂਰਨ ਅੰਗਰੇਜ਼ੀ ਸਲੂਕ ਕਰਨਾ ਆ ਜਾਂਦਾ ਹੈ। ਬਾਬਾ ਔੜਕ ਆਖਦਾ, ਜਾ ਮੇਰੇ ਪੁੱਤਰ, ਸਾਹਿਬ ਲੋਕ ਤੈਨੂੰ ਉਡੀਕਦੇ ਪਏ ਹੋਣਗੇ। ਸ਼ੰਕਰ ਚਲਾ ਜਾਂਦਾ ਅਤੇ ਬਾਬਾ ਹਸਰਤ ਨਾਲ ਉਸ ਤੰਬੂ ਵੱਲ ਤੱਕਦਾ ਰਹਿੰਦਾ ਜਿਸ ਤੰਬੂ ਨੇ ਉਹਦਾ ਬੱਚਾ ਨਿਗਲ ਲਿਆ ਸੀ। ਇਹ ਪਹਿਲਾ ਧਰਮ ਤਿਆਗ ਸੀ ਹਰੀਪੁਰ ਵਿੱਚ ਇੱਕ ਦੁਖਾਂਤ, ਅਤੇ ਹਿੰਦੂ ਮਾਪੇ ਈਸਾਈ ਹੈੱਡਮਾਸਟਰ ਕੋਲੋਂ ਡਰੇ ਸਹਿਮੇ ਰਹਿੰਦੇ, ਪਰ ਉਹ ਕਰ ਕੁਝ ਨਹੀਂ ਸਨ ਸਕਦੇ। ਮਾਪੇ ਆਪਣੇ ਨੁਕਸਾਨ ਐਂ ਸਹਾਰ ਲੈਂਦੇ ਜਿਵੇਂ ਮੌਤ ਉਹਨਾਂ ਦੇ ਬੱਚੇ ਨੂੰ ਖੋ ਲੈ ਗਈ ਸੀ। ਇਸ ਕਰਕੇ ਜਦੋਂ ਹੈੱਡਮਾਸਟਰ ਮੈਨੂੰ ਉਚੇਚਾ ਧਿਆਨ ਦੇਣ ਲੱਗ ਪਿਆ ਅਤੇ ਮੇਰਾ ਉਹਦੇ ਪੁੱਤਰਾਂ ਨਾਲ ਬਹੁਤ ਹੀ ਯਾਰਾਨਾ ਹੋ ਗਿਆ ਅਤੇ ਮੈਂ ਉਹਦੇ ਘਰ ਉਹਦੇ ਮੁੰਡਿਆਂ ਨਾਲ ਸਬਕ ਯਾਦ ਕਰਨ ਲਈ ਰਾਤੀ ਦੇਰ ਤੱਕ ਰਹਿਣ ਲੱਗ ਪਿਆ, ਤਾਂ ਇੱਕ ਹੋਰ ਧਰਮ ਬਦਲੀ ਦੀਆਂ ਅਫਵਾਹਾਂ ਆਮ ਫੈਲਣ ਲੱਗ ਪਈਆਂ। ਲੋਕਾਂ ਨੇ ਜਾ ਕੇ ਮੇਰੀ ਮਾਂ ਨੂੰ ਆਖਿਆ ਕਿ ਉਹ ਵੀ ਮਤੇ ਉਸੇ ਤਰ੍ਹਾਂ ਆਪਣਾ ਬੱਚਾ ਗੁਆ ਬੈਠੇ। ਉਹ ਕੁਝ ਡਰ ਗਈ। ਇੱਕ ਦਿਨ ਸਹਿਜ ਨਾਲ ਉਸਨੇ ਮੇਰੇ ਨਾਲ ਗੱਲ ਛੇੜੀ, ਤੂੰ ਮੇਰੇ ਪੁੱਤਰਾ, ਹੈੱਡਮਾਸਟਰ ਦੇ ਘਰ ਇੰਨੀ ਅਵੇਰ ਤੱਕ ਕੀ ਕਰਦਾ ਰਹਿਣਾ? ਮਾਂ, ਅਸੀਂ ਰਾਤੀ ਇਕੱਠੇ ਸਿਰਫ ਪੜ੍ਹਦੇ ਹੀ ਰਹਿੰਦੇ ਹਾਂ। ਠੀਕ 9 ਵਜੇ ਉਹ ਮੈਨੂੰ ਦੁੱਧ ਤੋਂ ਬਿਨਾਂ ਖੰਡ ਦੀ ਥਾਂ ਗੁੜ ਪਾ ਕੇ ਚਾਹ ਦਿੰਦੇ ਨੇ। ਤੇ ਉਹ ਇੰਨੇ ਖੁਸ਼ ਹੁੰਦੇ ਨੇ ਕਿ ਉਹਨਾਂ ਨਾਲ ਚਾਹ ਪੀਣੋਂ ਮੈਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਉਹਨਾਂ ਨੂੰ ਇਹ ਆਪਣੀ ਈਸਾਈਅਤ ਵੱਲ ਮੇਰੀ ਵੱਧਦੀ ਰੁਚੀ ਜਾਪਦੀ ਹੈ ਅਤੇ ਮਾਸਟਰ ਦੇ ਦੂਜੇ ਪੁੱਤਰ ਐਲਬਰਟ ਕੋਲ ਬਹਿਣਾ ਮੈਨੂੰ ਪਿਆਰਾ ਲੱਗਦਾ। ਇਹ ਐਡਾ ਚੰਗਾ ਏ, ਮੈਂ ਉਤਸ਼ਾਹਿਆ ਜਾਂਦਾ ਹਾਂ ਅਤੇ ਉਸ ਉਤਸ਼ਾਹ ਨਾਲ ਘਰ ਨਾਲੋਂ ਚੰਗਾ ਪੜ੍ਹ ਸਕਣਾ। ਉਹ ਸੱਚੀ ਬੜਾ ਹੀ ਚੰਗਾ ਹੈ। ਮਾਂ ਉਹ ਹਿਸਾਬ ਵਿੱਚ ਮੇਰੀ ਮਦਦ ਕਰਦਾ, ਹਿਸਾਬ ਵਿੱਚ ਮੈਂ ਹਾਂ ਵੀ ਕਮਜ਼ੋਰ। ਘਰ ਆ ਕੇ ਸੌਣ ਲੱਗਿਆ ਮੈਨੂੰ ਉਹਦਾ ਹੀ ਖਿਆਲ ਆਉਂਦਾ ਹੈ। ਤੁਸੀਂ ਜਾਣਦੇ ਹੋ ਮਾਂ, ਉਹਦੇ ਉੱਪਰਲੇ ਦੰਦਾਂ ਦੀ ਬੀੜ ਹੇਠਲਿਆਂ ਨਾਲੋਂ ਕੁਝ ਅਗਾਂਹ ਵਧੀ ਹੋਈ ਹੈ ਅਤੇ ਜਦ ਦਾ ਮੈਂ ਉਹਨੂੰ ਪਿਆਰ ਕਰਨ ਲੱਗਾ ਮੈਨੂੰ ਖਿਆਲ ਹੋ ਗਿਆ ਕਿ ਅਗਾਂਹ ਵਧੇ ਦੰਦ ਮਨੁੱਖ ਦੀ ਖੂਬਸੂਰਤ ਦੀ ਵਧੀਆ ਨਿਸ਼ਾਨੀ ਹੈ। ਮੇਰੀ ਖੁਆਇਸ਼ ਹੈ ਕਿ ਮੇਰੇ ਦੰਦ ਵੀ ਉਹਦੇ ਵਰਗੇ ਹੁੰਦੇ। ਮੈਂ ਚਾਹਨਾ ਮੇਰਾ ਨੱਕ ਅਤੇ ਮੇਰੀਆਂ ਗੱਲਾਂ ਵੀ ਉਹਦੇ ਵਰਗੇ ਹੁੰਦੇ। ਉਹ ਐਡਾ ਚੰਗਾ ਹੈ, ਭੋਲਾ ਮੁੰਡਾ, ਮਾਂ ਨੇ ਆਖਿਆ। ਉਹ ਪੂਰਾ ਕਾਲਾ ਲੜਕਾ ਜਿਹੜਾ ਲਾਲ ਮਫਰਲ ਬਦਾ ਉਦਣ ਤੇਰੇ ਨਾਲ ਆਇਆ ਸੀ? ਹਾਂ ਮਾਂ, ਉਹ ਹੀ ਲੜਕਾ। ਮੇਰੇ ਪੁੱਤਰਾ, ਤੂੰ ਝੱਲਾ ਹੋ ਗਿਆ ਹੈ। ਤੂੰ ਮੇਰੇ ਪੂਰਨ ਚੰਦ ਦਾ ਕਿਸੇ ਦੇ ਕਾਲੇ ਬੱਦਲ ਨਾਲ ਮੁਕਾਬਲਾ ਕਰ ਰਿਹਾ ਹੈ? ਸਾਰਾ ਪੂਰਾ ਬੇਡੋਲ ਅਤੇ ਬਦਸੂਰਤ। ਨਹੀਂ ਮਾਂ, ਤੁਸੀਂ ਬੇਇਨਸਾਫੀ ਕਰ ਰਹੇ ਹੋ। ਪਰ ਕਿਹੜੀ ਇਹੋ ਜਿਹੇ ਗੱਲੇ ਤੂੰ ਉਹਦੇ ਵਰਗਾ ਹੋਣਾ ਚਾਹੁੰਦਾ ਹੈ? ਪਹਿਲਾਂ ਸ਼ੀਸ਼ੇ ਵਿੱਚ ਤਾਂ ਆਪਣੇ ਆਪ ਨੂੰ ਵੇਖ। ਪਰ ਜਦੋਂ ਮੈਂ ਉਹਨੂੰ ਪਿਆਰ ਕਰਨਾ ਤਾਂ ਕੀ ਇਹ ਸੁਭਾਵਕ ਨਹੀਂ ਕਿ ਮੈਂ ਉਹਦੇ ਵਰਗਾ ਖੁਦ ਉਹੀ ਹੋਣਾ ਚਾਹਾਂ? ਤੁਸੀਂ ਮੈਨੂੰ ਪਿਆਰ ਕਰਦੇ ਹੋ ਅਤੇ ਤੁਹਾਡਾ ਮੂੰਹ ਮੇਰੇ ਵਰਗਾ ਹੈ। ਮੈਂ ਉਹਨੂੰ ਪਿਆਰ ਕਰਦਾ ਅਤੇ ਮੇਰਾ ਮੂੰਹ ਉਹਦੇ ਵਰਗਾ ਹੋਣਾ ਚਾਹੀਦਾ ਹੈ? ਕੀ ਇਹ ਠੀਕ ਨਹੀਂ ਮਾਂ? ਮੇਰਾ ਖਿਆਲ ਹੈ ਮਾਂ, ਜੇ ਇਹ ਪਿਆਰ ਹੈ ਤਾਂ ਹੂ ਬਹੂ ਮੈਨੂੰ ਉਹਦੇ ਵਰਗਾ ਹੋ ਜਾਣਾ ਚਾਹੀਦਾ ਹੈ। ਨਹੀਂ ਤਾਂ ਉਹ ਪਿਆਰਾ ਹੀ ਕੀ ਜਿਹੜਾ ਸਾਨੂੰ ਆਪਣੇ ਪਿਆਰਿਆਂ ਦੇ ਰੂਪ ਵਿੱਚ ਨਹੀਂ ਟਾਲ ਸਕਦਾ? ਜੇ ਅਸੀਂ ਇਉਂ ਬਦਲੇ ਨਹੀਂ ਜਾਂਦੇ ਤਾਂ ਸਾਡਾ ਪਿਆਰ ਅਖੌਤੀ ਹੀ ਹੈ। ਸਾਡੇ ਹੱਡ ਮਾਸ ਨੂੰ ਮੂੰਹ ਵਾਂਗ ਪਿਆਰ ਵਿੱਚ ਪਿਘਲ ਜਾਣਾ ਚਾਹੀਦਾ ਹੈ। ਨਹੀਂ, ਫਿਰ ਇਹ ਕਿਵੇਂ ਹੋਇਆ ਕਿ ਮੈਂ ਠੀਕ ਤੁਹਾਡੇ ਵਾਂਗ ਹਾਂ ਅਤੇ ਤੁਸੀਂ ਮੇਰੇ ਵਾਂਗ ਹੋ? ਤਾਂ ਲੋਕ ਸੱਚੇ ਨੇ ਕਿ ਤੂੰ ਅੱਗੇ ਹੀ ਅਧਾ ਕਰਾਨੀ ਹੋ ਗਿਆ ਅਤੇ ਇਹ ਸਭ ਕੁਝ ਉਹਨਾਂ ਹੀ ਤੈਨੂੰ ਸਿਖਾਇਆ ਹੈ? ਨਹੀਂ ਮਾਂ, ਬੇਸਮਝ ਪੇਂਡੂਆਂ ਨੂੰ ਕੀ ਪਤਾ ਹੈ। ਮਾਂ, ਮੈਂ ਉਹਨਾਂ ਦੇ ਨਾਲ ਯਸੂ ਦੀਆਂ ਤਸਵੀਰਾਂ 'ਤੇ ਵੇਖੀਆਂ ਨੇ। ਯਸੂ ਦੇ ਕੇਸ ਸਿੱਖ ਵਰਗੇ ਲੰਮੇ ਨੇ। ਮੈਂ ਉਹਦੇ ਚਿਹਰੇ ਨੂੰ ਪਿਆਰ ਕਰਨਾ। ਉਹ ਐਡਾ ਸ਼ਰੀਫ ਹੈ, ਇੰਨਾ ਕੁ ਮੈਨੂੰ ਚੰਗਾ ਲੱਗਦਾ ਹੈ। ਕਦੇ ਕਦੇ ਯਸੂ ਦਾ ਨਾਂ ਲੈ ਕੇ ਉਸਨੂੰ ਯਾਦ ਕਰਨਾ ਵੀ ਮੈਨੂੰ ਬੜਾ ਮਿੱਠਾ ਲੱਗਦਾ ਹੈ। ਇਹਦੀ ਮਿਠਾਸ ਮੈਂ ਮਹਿਸੂਸ ਕਰ ਸਕਣਾ, ਮੈਨੂੰ ਕੁਝ ਚੈਨ ਮਿਲਦਾ ਹੈ। ਪਰ ਤੁਹਾਡੇ ਕੋਲੋਂ ਦੂਰ ਹੋ ਜਾਣਾ ਮੈਥੋਂ ਕਦੇ ਨਹੀਂ ਹੋ ਸਕੇਗਾ। ਮੇਰੀ ਮਾਂ ਹੱਸ ਪਈ ਅਤੇ ਜੱਫੀ ਪਾ ਕੇ ਇੱਕ ਨਾਰੰਗੀ ਖਾਣ ਲਈ ਉਸ ਮੈਨੂੰ ਦਿੱਤੀ। ਉਹਦੀ ਜੱਫੀ ਨੇ ਮੈਨੂੰ ਇਸ ਤਰ੍ਹਾਂ ਉਕਸਾਇਆ ਕਿ ਨਾਰੰਗੀ ਨੂੰ ਸਮੁੱਚੀ 20 ਛਿੱਲੜ ਸਮੇਤ ਹੀ ਮੈਂ ਖਾ ਗਿਆ। ਛਿੱਲੜ ਨਾ ਖਾਓ, ਨੇ ਆਖਿਆ। ਨਹੀਂ ਮਾਂ, ਐਲਬਰਟ ਮੈਨੂੰ ਦੱਸਦਾ ਸੀ ਕਿ ਨਾਰੰਗੀ ਦੀ ਛਿੱਲ ਅੰਦਰ ਜਾ ਕੇ ਆਂਤੜੀਆਂ ਨੂੰ ਖੁਸ਼ਬੂਦਾਰ ਕਰ ਦਿੰਦੀ ਹੈ। ਮੈਂ ਆਪਣਾ ਪਲਸ਼ ਕੋਟ ਲਾ ਕੇ ਐਲਬਰਟ ਦੇ ਬੈਠਣ ਲਈ ਸਕੂਲ ਦੀ ਛੱਤ ਉੱਤੇ ਵਿਛਾ ਦਿੰਦਾ ਹੁੰਦਾ ਸਾਂ, ਜਿੱਥੇ ਅੱਧੀ ਛੁੱਟੀ ਵੇਲੇ ਅਸੀਂ ਧੁੱਪ ਸੇਕਣ ਬਹਿ ਜਾਂਦੇ ਸਾਂ। ਸਿਆਲੇ ਦੀ ਰਾਤ ਮੈਂ ਆਪਣੇ ਚੰਗੇ ਗਰਮ ਕੰਬਲ ਐਲਬਰਟ ਦੇ ਗੋਡਿਆਂ ਉੱਤੇ ਪਾ ਦਿੰਦਾ ਅਤੇ ਉਹਦੀ ਖਰਵੀਂ ਖੁਸ਼ੀ ਲੋਈ ਆਪ ਲੈ ਲੈਂਦਾ ਸਾਂ। ਇਸ ਤਰ੍ਹਾਂ ਉਹਦੇ ਲਈ ਅਤੇ ਜੋ ਕੁਝ ਉਹ ਮੇਰੇ ਲਈ ਕਰਦਾ ਸੀ ਉਹ ਸਭ ਕਾਸੇ ਲਈ ਥਰਕ ਦੇ ਚਾਹ ਵਿੱਚ ਮੈਂ ਆਪਣਾ ਵਕਤ ਬਿਤਾਉਂਦਾ ਸਾਂ। ਮੈਂ ਉਹਦੀ ਚਾਲ, ਉਹਦੇ ਬੋਲ ਦੀ ਨਕਲ ਕਰਦਾ ਸਾਂ ਅਤੇ ਗੱਲ ਕਰਨ ਲੱਗਿਆਂ ਮੈਂ ਉੱਪਰਲੇ ਦੰਦਾਂ ਨੂੰ ਹੇਠਲਿਆਂ ਤੋਂ ਅਗਾਂਹ ਵਧਾਉਣ ਦੀ ਕੋਸ਼ਿਸ਼ ਵੀ ਕਰਦਾ ਸਾਂ ਅਤੇ ਆਪਣੇ ਮਨ ਵਿੱਚ ਸੋਚਦਾ ਸਾਂ ਕਿ ਇਉਂ ਮੈਂ ਆਪਣੇ ਆਪ ਨੂੰ ਅੱਗੇ ਨਾਲੋਂ ਬਹੁਤ ਪਿਆਰਾ ਬਣਾ ਰਿਹਾ ਸਾਂ। ਹਰੀਪੁਰ ਦੀ ਇਸ ਜ਼ਿੰਦਗੀ ਵਿੱਚ ਇੱਕ ਮੁਟਿਆਰ ਦੀ ਰੂਹਾਨੀ ਵੇਦਨਾ ਮੈਨੂੰ ਅਜੇ ਤੱਕ ਯਾਦ ਹੈ। ਇੱਕ ਸੁਨਿਆਰੇ ਦੀ ਵੋਟੀ ਸੀ ਜਿਨ੍ਹਾਂ ਨਾਲ ਸਾਡਾ ਵਿਹੜਾ ਸਾਂਝਾ ਸੀ। ਉਹਦਾ ਪਤੀ ਏਸ਼ੀਆਈ ਹੈਜ਼ੇ ਨਾਲ ਬਿਮਾਰ ਹੋ ਗਿਆ ਅਤੇ ਉਹਦੇ ਬਚਣ ਦੀ ਕੋਈ ਆਸ ਨਹੀਂ ਸੀ ਰਹੀ। ਚੰਗੀ ਕੁੜੀ ਨਿਰਾਸ਼ਾ ਨਾਲ ਸ਼ੁਦੈਣ ਹੋਈ, ਪਤੀ ਨੂੰ ਛੱਡ ਕੇ ਧਰਮਸਾਲੇ ਗੁਰੂ ਦੇ ਦੁਆਰੇ ਉੱਤੇ ਚਲੀ ਗਈ ਅਤੇ ਫਰਸ਼ ਦੀ ਪਾਵਨ ਧੂੜੀ अपने वाला नाल झाड़ के सारा दिन अपने पति की जिंदगी लिए प्रार्थना करती रही। उहदा पति राजी हो गया। उहदी शरदा पुराने समय की सावित्री वर्गी डूंगी सी। जदों वह घर मुड़ी उहदा चन वर्गा मूँह गुरुद्वारे की मुतबरक धूड़ नाल लिबड़िया होया ते उहदे केस उस पावन धूड़ी नाल भरे हुए सन ते अपने पति की छाती उत्ते सिर धर के उस शुक्रगुजारी विच छम छम रोंदी रही। गुरु प्यारी सात संगत जी, इस लिखत का अगला हिसाब जी अगे पढ़ के सरवण कराने की कोशिश करांगे जी। वाहिगुरु जी का खालसा, वाहिगुरु जी।